ਸਾਡੀ ਹਰ ਜੋਹੀ ਦਾਤਿਆ ਨਾਮ ਜਪੀਏ ਤੇ ਹੋਰਾਂ ਨੂੰ ਜਪਾਈਏ। ਸਾਡੀ ਇਹੋ ਅਰਦਾਸ ਹੈ ਮੇਰੇ ਦਾਤਿਆ ਤੇਰਾ ਜਸ ਗਾਈਏ। ਸਾਡੀ ਇਹੋ ਅਰਦਾਸ ਹੈ ਮੇਰੇ ਦਾਤਿਆ ਤੇਰਾ ਜਸ ਗਾਈਏ। ਸਾਰੀ ਦੁਨੀਆ ਤੇ ਤੇਰਾ ਹੀ ਪਸਾਰਾ।
ਜੀ ਤੋ ਕਰ ਵਾਏ ਓ ਕਰੇ ਕਰ ਸਕਦਾ ਹੈ ਬੰਦਾ ਕੀ ਵਿਚਾਰਾ।
ਜੀ ਤੂੰ ਹੈ ਸਮਰੱਥ ਦਾਤਿਆ ਸਾਰੀ ਦੁਨੀਆ ਤੇ ਤੇਰਾ ਹੀ ਪਸਾਰਾ। ਬੰਦਗੀ ਦੀ ਦਾਤ ਦੇ ਦਿਓ ਰੋਮ ਰੋਮ ਵਿੱਚੋਂ ਤੈਨੂੰ ਹੀ ਤਿਆਈਏ। ਸਾਡੀ ਇਹੋ ਅਰਦਾਸ ਹੈ ਮੇਰੇ ਦਾਤਿਆ ਤੇਰਾ ਜਸ ਗਾਈਏ। ਸਾਡੀ ਇਹੋ ਅਰਦਾਸ ਹੈ ਮੇਰੇ ਦਾਤਿਆ ਤੇਰਾ ਜਸ ਗਾਈਏ। ਬੰਦੇ ਦਾ ਬਦੀ ਦੇ ਵੱਲ ਜਾਵੇ।
ਜਿਸ ਤੇ ਤੂੰ ਨਦਰ ਕਰੇ ਹੀ ਨਾਮ ਤੇਰਾ ਹਿਰਦੇ ਚੋਤ ਆਵੇ।
ਸਮਾਂ ਆਇਆ ਕਲਯੁਗ ਦਾ ਮਨ ਬੰਦੇ ਦਾ ਬਦੀ ਦੇ ਵੱਲ ਜਾਵੇ। ਸੰਗਤਾਂ ਚ ਆ ਕੇ ਦਾਤਿਆ ਧੂੜ ਸੰਗਤਾਂ ਦੀ ਮੱਥੇ ਤੇ ਲਗਾਈਏ। ਸਾਡੀ ਇਹੋ ਅਰਦਾਸ ਹੈ ਮੇਰੇ ਦਾਤਿਆ ਤੇਰਾ ਜਸ ਗਾਈਏ। ਸਾਡੀ ਇਹੋ ਅਰਦਾਸ ਹੈ ਮੇਰੇ ਦਾਤਿਆ ਤੇਰਾ ਜਸ ਗਾਈਏ। जी करी मंजूर मालका हाथ जोड़ के है साड़ी अरजोई। मंजूर मालका हाथ जोड़ के है साड़ी अरजोई। मन नू बकारों मोड़ के तेरे चरना च सुरती टकाइए। साड़ी ये हो अरदास है मेरे दातिया तेरा जस गाइए। साड़ी ये हो अरदास है मेरे दातिया तेरा जस गाइए। चंद्रा दाता लगना मनानू जावे हमें वाला रोग चंद्रा दाता लगना मनानू जावे। कर दे हां एहो बेनती असी सीस तेरे चरनी चुकाइए। साड़ी एहो अरदास है मेरे दातिया तेरा जस गाइए। साड़ी एहो अरदास है मेरे दातिया तेरा जस गाइए। साड़ी एहो अरदास है मेरे दातिया तेरा जस गाइए।
सतगुरु गुरु ग्रंथ साहिब महाराज जी के पावन पवित्र दरबार विच संगत रूप इस सभायमान गुरु सरूप गुरु खालसा जी समा मिले रोजाना की तरह शाम के दीवान विच आप संगत के सन्मुख लो के आप जी नाल गुरमत के विचारां दी सांझ आरंभ करके गुरु इतिहास का उपरना आप जी की सेवा कहना आरंभ किया जाए जो आप कल पढ़ना आरंभ किया। इस तो पहले कि मैं अपने विचार आगा तो आप सरवण कर रहे थे साथी कविता की शक्ल में साड़ी ते तुहाड़ी बेनती महाराज के पावन चरणों में कर रहे सन पातशाह रहमत कर असी तेरा नाम जपी ते आओ सब तो पहला नाम जप के अपने मन में एकागर करके गुरु ग्रंथ साहिब महाराज के पावन चरणों नाल जोड़िए ताकि आपां गुरमत के विचार आरंभ करने की सतगुरु पातशाह के पावन चरणों में आग्या प्राप्त हो सके। सारी संगत फतेह प्रवान करो आखो जी वाहिगुरु जी का खालसा वाहिगुरु जी की फतेह। एक गुरमति विचार की गल बड़े डूंघाई के नाल गंभीरता के नाल जब असीं विचारदे हां सतगुरु साडा पूर्ण सतगुरु है ते पूरे की गल कदे जिंदगी विच याद रखना मेरी गल पूरे की गल कदे अधूरा बंदा कर नहीं सकदा। कई बार मेरे वर्गे बंदे कहिंदे ने असीं गुरु का जस गायन किया असीं गुरु की वड्याई कही असीं गुरु के शब्द की कथा की असीं गुरु का इतिहास सुनाया। याद रखियो मनुख है हमेशा अधूरा हुंदा है कदे भी पूरा नहीं। तो जिस गुरु की गल असी करते हैं वह गुरु पूरा है। गुरु नानक देव महाराज तो लैके गुरु गोबिंद सिंह महाराज तक संपूर्ण गुरु साहबान पूरे सतगुरु की गल कोई मेरे वर्गा अधूरा बंदा किवें करेगा। पूरे की गल कोई पूरा कर सकता है तो मनुख उन्नी देर अधूरा रहिंदा जिन्ना चिर दुनिया के लोग समाज के लोग कह नहीं देंगे कि फलाना बंदा पूरा हो गया। बंदा तो उस दिन पूरा गिणा जाता जिस दिन वह आखिरी सवास लेंदा पर पूरे की गल मेरे वर्गा अधूरा बंदा की करेगा। गुरु कृपा कर देवे इस करके अरदास करदे आ पातशाह रहमत कर असी तेरा जस गा सकीए क्योंकि तू पूर्ण है असी अधूरे हाँ। तो अधूरा बंदा केवल तो केवल उदों ਪੂਰੇ ਗੁਰੂ ਦੀ ਗੱਲ ਕਰ ਸਕੇਗਾ ਜਦੋਂ ਪੂਰੇ ਗੁਰੂ ਦੀ ਰਹਿਮਤ ਹੋ ਜਾਏ, ਪੂਰੇ ਗੁਰੂ ਦੀ ਬਖਸ਼ਿਸ਼ ਅਤੇ ਕਿਰਪਾ ਹੋ ਜਾਏ। ਅਸੀਂ ਆਮ ਤੌਰ 'ਤੇ ਜਦੋਂ ਨਿਤਨੇਮ ਕਰਦੇ ਹਾਂ ਤਾਂ ਨਿਤਨੇਮ ਤੋਂ ਬਾਅਦ ਅਰਦਾਸ ਕਰਦੇ ਹਾਂ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਬਾਣੀ ਪੜ੍ਹਨ ਤੋਂ ਬਾਅਦ ਅਰਦਾਸ ਕਰਦੇ ਹਾਂ। ਨੁਕਤਾ ਹੈ ਸਮਝਣ ਵਾਲਾ, ਸ਼ਾਇਦ ਕਿਸੇ ਦੀ ਪਕੜ ਵਿੱਚ ਆ ਜਾਏ, ਸਮਝ ਵਿੱਚ ਆ ਜਾਏ, ਅਸੀਂ ਬਾਅਦ ਵਿੱਚ ਅਰਦਾਸ ਕਰਦੇ ਹਾਂ। ਅਰਦਾਸ ਕਰਦੇ ਹਾਂ ਕਹਿੰਦੇ ਪਾਤਸ਼ਾਹ ਪੜ੍ਹੀ ਸੁਣੀ ਬਾਣੀ ਨੂੰ ਸੱਚਖੰਡ ਵਿੱਚ ਪ੍ਰਵਾਨ ਕਰ ਲੈਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਇਸ ਕਲਯੁਗੀ ਜੀਵ ਦੇ ਹਿਰਦੇ 'ਚ ਵਸਾਉਣਾ। ਬਾਣੀ ਪੜ੍ਹਦਿਆਂ ਤੋਂ ਜੋ ਭੁੱਲਾਂ ਹੋਈਆਂ ਨੇ ਸਤਿਗੁਰੂ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰ ਲਈ, ਐਸਾ ਕਹਿੰਦੇ ਹਾਂ ਨਾ। ਮੇਰੀ ਇਹ ਧਾਰਨਾ ਸਤਿਗੁਰੂ ਮਹਾਰਾਜ ਰਹਿਮਤ ਕਰਨ, ਮੇਰੇ ਕੋਲੋਂ ਮੇਰਾ ਸ਼ਬਦ ਮੇਰੀ ਜ਼ਬਾਨ ਵਿੱਚੋਂ ਨਿਕਲ ਗਿਆ, ਅਸੀਂ ਗੁਰੂ ਦੇ ਚਰਨਾਂ ਵਿੱਚ ਜਦੋਂ ਬਾਣੀ ਪੜ੍ਹਨੀ ਆਰੰਭ ਕਰਦੇ ਹਾਂ, ਜੇ ਕਿਤੇ ਉਦੋਂ ਅਰਦਾਸ ਕਰ ਦਈਏ ਪਾਤਸ਼ਾਹ ਆਪ ਜੀ ਨੇ ਰਹਿਮਤ ਕੀਤੀ ਹੈ, ਬਾਣੀ ਪੜ੍ਹਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ, ਅਤੇ ਜਦੋਂ ਬਾਣੀ ਪੜ੍ਹਾਂ ਮੇਰਾ ਮਨ ਤੇਰੇ ਚਰਨਾਂ ਨਾਲ ਤੇਰੇ ਸ਼ਬਦ ਨਾਲ ਜੁੜਿਆ ਰਹੇ। ਅਰਦਾਸ ਜੇ ਕਿਤੇ ਬਾਣੀ ਪੜ੍ਹਨ ਦੀ ਆਰੰਭਤਾ ਤੋਂ ਪਹਿਲਾਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨ ਦੀ ਜਾਂਚ ਸਾਨੂੰ ਆ ਜਾਏ, ਪਾਤਸ਼ਾਹ ਤੇਰੀ ਰਹਿਮਤ ਹੋਈ, ਕਿਉਂਕਿ ਤੇਰੀ ਰਹਿਮਤ ਤੋਂ ਬਿਨਾਂ ਕੁਝ ਵੀ ਨਹੀਂ ਹੋਵੇਗਾ। ਤੇਰੀ ਰਹਿਮਤ ਤੋਂ ਬਿਨਾਂ ਨਾ ਬਾਣੀ ਪੜ੍ਹੀ ਜਾਏਗੀ, ਤੇਰੀ ਰਹਿਮਤ ਤੋਂ ਬਿਨਾਂ ਨਾ ਸੇਵਾ ਹੋਵੇਗੀ, ਤੇਰੀ ਰਹਿਮਤ ਤੋਂ ਬਿਨਾਂ ਨਾ ਜ਼ਿੰਦਗੀ ਦੀ ਸਮਝ ਆ ਜਾਏ। ਕਿਉਂਕਿ ਧਰਮ ਦੀ ਦੁਨੀਆ ਵਿੱਚ ਬੈਠੇ ਹਾਂ, ਮੈਂ ਆਖਿਆ ਸੀ ਗੁਰਮਤ ਦੀਆਂ ਵਿਚਾਰਾਂ, ਜਦੋਂ ਅਸੀਂ ਧਰਮ ਦੀ ਦੁਨੀਆ ਵਿੱਚ ਬਹਿੰਦੇ ਹਾਂ ਤਾਂ ਇੱਥੇ ਆ ਕੇ ਨਾਮ ਜਪਣ ਦੀ ਗੱਲ ਅਤੇ ਸੇਵਾ ਕਰਨ ਦੀ ਗੱਲ ਅਸੀਂ ਆਮ ਸੁਭਾਵਕ ਆਪਣੀ ਜ਼ਬਾਨ ਵਿੱਚੋਂ ਕਰਦੇ ਹਾਂ। ਹੁਣ ਨਾਮ ਹੈ ਜਿਹੜਾ, ਇਹ ਘਰ ਬਹਿ ਕੇ ਵੀ ਜਪਿਆ ਜਾ ਸਕਦਾ, ਫਿਰ ਅਸੀਂ ਗੁਰੂ ਦਰਬਾਰ ਵਿੱਚ ਕਿਉਂ ਆਉਂਦੇ ਹਾਂ? ਸੇਵਾ ਥਾਂ ਥਾਂ 'ਤੇ ਮੌਜੂਦ ਹੈ, ਲੇਕਿਨ ਮੈਂ ਐਸਾ ਕੁਝ ਸਮਝ ਸਕਿਆ ਹਾਂ ਜਿੰਨੀ ਕੁ ਮੈਨੂੰ ਗੁਰੂ ਨੇ ਸੋਝੀ ਦਿੱਤੀ, ਕਿ ਮਨੁੱਖ ਜਦੋਂ ਇਕੱਲਾ ਨਾਮ ਜਪਦਾ ਨਾ, ਇਹਦੇ ਮਨ ਵਿੱਚ ਕੁਦਰਤੀ ਤੌਰ 'ਤੇ ਹੰਕਾਰ ਆ ਜਾਂਦਾ। ਜਪਜੀ ਸਾਹਿਬ ਦਾ ਪਾਠ ਘਰ ਬਹਿ ਕੇ ਕਰ ਸਕਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਘਰ ਬਹਿ ਕੇ ਕਰ ਸਕਦੇ ਹਾਂ, ਪਰ ਮਹਾਰਾਜ ਨੇ ਦੋਨੋਂ ਬਚਨ ਬਾਣੀ ਵਿੱਚ ਸੇਵਾ ਕਰਨ ਵਾਸਤੇ ਵੀ ਅਤੇ ਨਾਮ ਜਪਣ ਵਾਸਤੇ ਵੀ, ਇਹਨੂੰ ਸੰਗਤੀ ਰੂਪ ਵਿੱਚ ਨਾਮ ਜਪਣ ਵਾਸਤੇ ਆਖਿਆ ਅਤੇ ਸੰਗਤੀ ਰੂਪ ਵਿੱਚ ਸੇਵਾ ਕਰਨ ਵਾਸਤੇ ਆਖਿਆ। ਮੈਂ ਗੁਰਬਾਣੀ ਦੇ ਦੋ ਪ੍ਰਮਾਣ ਦੇਣ ਲੱਗਾ ਤਾਂ ਕਿ ਗੱਲ ਸਮਝ ਵਿੱਚ ਆ ਜਾਏ ਕਿ ਪਾਤਸ਼ਾਹ ਨੇ ਨਾਮ ਜਪਣ ਦੀ ਵਿਧੀ ਕਿਹੜੀ ਕਹੀ ਅਤੇ ਪਾਤਸ਼ਾਹ ਨੇ ਸੇਵਾ ਕਰਨ ਦੀ ਵਿਧੀ ਕਿਹੜੀ ਕਹੀ। ਹੁਣ ਜੇ ਲੰਗਰ ਦੀ ਗੱਲ ਚੱਲੇ ਤਾਂ ਕੋਈ ਪਰਿਵਾਰ ਇੱਕ ਮਹੀਨਾ ਲਗਾਤਾਰ ਲੰਗਰ ਚਲਾ ਸਕਦੇ, ਸਾਲ ਲਗਾਤਾਰ ਲੰਗਰ ਚਲਾ ਸਕਦਾ, ਗੁਰੂ ਦੀ ਕਿਰਪਾ ਹੈ ਬਹੁਤ ਸਾਰੇ ਪਰਿਵਾਰਾਂ ਉੱਤੇ, ਬਹੁਤ ਪੈਸਾ ਹੈ ਉਹਨਾਂ ਦੇ ਕੋਲ, ਲੇਕਿਨ ਗੁਰਮਤ ਵਿੱਚ ਇਹ ਗੱਲ ਸੰਗਤੀ ਰੂਪ ਵਿੱਚ ਕਰਦੀ, ਕਿਉਂਕਿ ਸਤਿਗੁਰੂ ਪਾਤਸ਼ਾਹ ਜਾਣਦੇ ਨੇ ਕਿ ਜੇ ਮੈਨੂੰ ਇਕੱਲਾ ਕਰੇਗਾ ਨਾ, ਉਹਦੇ ਮਨ ਵਿੱਚ ਸੂਖਮ ਜੀ ਹਉਮੈ ਆ ਜਾਏਗੀ, ਇਹ ਮੈਂ ਕੀਤਾ। ਜੇ ਪਾਠ ਕਰੇਗਾ ਇਕੱਲਾ, ਉਹ ਆਖੇਗਾ ਮੈਂ ਪਾਠ ਕੀਤਾ, ਅਤੇ ਜਦੋਂ ਮੈਂ ਆ ਗਈ ਅਸੀਂ ਰੱਬ ਦੀ ਦੁਨੀਆ ਤੋਂ ਦੂਰ ਚਲੇ ਗਏ। ਬਾਣੀ ਇਕੱਲਿਆਂ ਬੈਠ ਕੇ ਪੜ੍ਹੀ ਜਾ ਸਕਦੀ ਹੈ, ਪਰ ਹੰਕਾਰ ਤੋਂ ਬਚਣਾ ਬਹੁਤ ਔਖਾ ਹੈ। ਛੋਟਾ ਜਿਹਾ ਪ੍ਰਮਾਣ ਚੇਤੇ ਆ ਗਿਆ, ਕਿਉਂਕਿ ਹੰਕਾਰ ਪਤਾ ਨਹੀਂ ਮਨੁੱਖ ਨੂੰ ਕਦੋਂ ਹੋ ਜਾਏ। ਜੇ ਗੁਰੂ ਸਾਹਿਬ ਦੇ ਜੀਵਨ ਵਿੱਚ ਵੇਖਿਆ ਜਾਏ, ਹੰਕਾਰ ਰਾਵਣ ਨੂੰ ਐਸਾ ਹੋ ਗਿਆ, ਚਾਰ ਵੇਦਾਂ ਦਾ ਗਿਆਤਾ ਉਹਨੂੰ ਮੰਨਿਆ, ਹੰਕਾਰ ਹੋ ਗਿਆ ਵੀ ਮੇਰਾ ਪਰਿਵਾਰ ਬਹੁਤ ਵੱਡਾ, ਲੇਕਿਨ ਮਾਣ ਟੁੱਟ ਗਿਆ ਜਦੋਂ ਇੱਕ ਵੀ ਮੈਂਬਰ ਪਰਿਵਾਰ ਦਾ ਜਿਉਂਦਾ ਨਹੀਂ ਬਚਿਆ। ਕਦੇ ਸੁਲੇਮਾਨ ਪੈਗੰਬਰ ਨੂੰ ਬਹੁਤ ਵੱਡਾ ਮਾਣ ਹੋ ਗਿਆ, ਮੇਰਾ ਤਖ਼ਤ ਹਵਾ ਵਿੱਚ ਤੈਰਦੇ, ਲੇਕਿਨ ਮਾਣ ਟੁੱਟ ਗਿਆ। ਅਤੇ ਕਦੇ ਮਾਣ ਇੱਕ ਜੋਗਾ ਸਿੰਘ ਨਾਂ ਦੇ ਸਿੱਖ ਨੂੰ ਹੋ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਰਧਾਲੂ ਸਿੱਖ ਹੈ, ਬਹੁਤ ਵਾਰ ਤੁਸੀਂ ਸੁਣਿਆ ਇਤਿਹਾਸ 'ਤੇ, ਲੇਕਿਨ ਪ੍ਰਕਰਨ ਹੈ ਲਾਵਾਂ ਵਿਚਕਾਰ ਵਿੱਚ ਛੱਡ ਕੇ ਤੁਰਦਾ, ਜਦੋਂ ਗੁਰੂ ਸਾਹਿਬ ਦਾ ਸੁਨੇਹਾ ਪਹੁੰਚਦਾ, ਬਚਨ ਹੋਇਆ ਜੋਗਿਆ, ਜੇ ਤੂੰ ਗੁਰੂ ਜੋਗਾ ਤਾਂ ਗੁਰੂ ਤੇਰੇ ਜੋਗਾ, ਬਚਨ ਹੋਇਆ ਨਾ, ਲਾਵਾਂ ਵਿਚਕਾਰ ਛੱਡ ਕੇ ਤੁਰਦਾ। ਪਰਿਵਾਰ ਵਾਲੇ ਕਹਿੰਦੇ ਨੇ ਰੁਕ ਜਾ ਜੋਗਾ ਸਿੰਘ, ਲਾਵਾਂ ਪੂਰੀਆਂ ਹੋ ਲੈਣ ਦੇ, ਲੇਕਿਨ ਉਹ ਜੋਗਾ ਕਹਿੰਦਾ ਨਹੀਂ, ਮੇਰੇ ਗੁਰੂ ਦਾ ਹੁਕਮ ਆ ਗਿਆ, ਹੁਣ ਮੈਂ ਰੁਕਣਾ ਨਹੀਂ, ਮੇਰਾ ਗੁਰੂ ਨਾਲ ਪਿਆਰ ਹੈ। ਲਾਵਾਂ ਵਿਚਕਾਰ ਛੱਡ ਕੇ ਤੁਰਿਆ ਜੋਗਾ ਸਿੰਘ, ਲੇਕਿਨ ਜਦੋਂ ਆ ਰਿਹਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਹੰਕਾਰ ਨੇ ਘੇਰ ਲਿਆ, ਮਨ ਵਿੱਚੋਂ ਖਿਆਲ ਆਇਆ ਜੋਗਾ ਸਿੰਘ ਬੜੇ ਸਿੱਖ ਹੋਣਗੇ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ, ਪਰ ਤੇਰੇ ਵਰਗਾ ਸਿੱਖ ਨਹੀਂ ਹੋਣਾ ਜਿਹੜਾ ਲਾਵਾਂ ਵਿਚਕਾਰ ਵਿੱਚ ਛੱਡ ਕੇ ਆ ਜਾਏ, ਅਤੇ ਮਨ ਵਿੱਚ ਹੰਕਾਰ ਆ ਗਿਆ। ਉਹੀ ਜੋਗਾ ਸਿੰਘ ਜਿਹੜਾ ਲਾਵਾਂ ਵਿਚਕਾਰ ਛੱਡ ਕੇ ਤੁਰਦਾ, ਉਹੀ ਜੋਗਾ ਸਿੰਘ ਜਿਹੜਾ ਆਪਣੇ ਵਿਆਹ ਦੀ ਰਸਮ ਨੂੰ ਵਿਚਕਾਰ ਛੱਡ ਕੇ ਤੁਰਦਾ, ਲਾਵਾਂ ਦੇ ਵਿਚਕਾਰ ਤੋਂ ਛੱਡ ਆਇਆ, ਅਤੇ ਉਹੀ ਫਿਰ ਹੁਸ਼ਿਆਰਪੁਰ ਦੀ ਧਰਤੀ 'ਤੇ ਬੇਸਵਾ ਦੇ ਦਰਵਾਜ਼ੇ ਅੱਗੇ ਗੇੜੇ ਕਰਦਾ ਵੇਖਿਆ ਗਿਆ, ਮਾਣ ਟੁੱਟ ਗਿਆ, ਹੰਕਾਰ ਟੁੱਟ ਗਿਆ। ਸਤਿਮੁੱਚ ਗੁਰਦੇਵ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਨਾ ਸਿੱਖ ਨੂੰ ਇਹ ਦੋਨੋਂ ਕਾਰਜ, ਨਾਮ ਜਪਣਾ ਅਤੇ ਬਾਣੀ ਪੜ੍ਹਨੀ, ਸੇਵਾ ਕਰਨੀ, ਇਹਨੂੰ ਸੰਗਤੀ ਰੂਪ ਵਿੱਚ ਆਖਿਆ। ਅਤੇ ਮੈਂ ਪ੍ਰਮਾਣ ਦੋ ਦੇ ਕੇ ਮੈਂ ਫਿਰ ਪ੍ਰਸੰਗ ਸ਼ੁਰੂ ਕਰਨ ਲੱਗਾ। ਮਹਾਰਾਜ ਕਹਿੰਦੇ ਨੇ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇ ਬੰਨਾ। ਸੰਗਤ ਨਾਲ ਮਿਲ ਕੇ ਨਾਮ ਜਪ, ਜਦੋਂ ਸੰਗਤ ਬਹਿ ਕੇ ਨਾਮ ਜਪੇਗੀ, ਸੰਗਤ ਆਪਣੀ ਜ਼ਬਾਨ ਵਿੱਚੋਂ ਆਖੇਗੀ ਵਾਹਿਗੁਰੂ, ਅਤੇ ਫਿਰ ਕੋਈ ਮਾਣ ਨਹੀਂ ਹੋਵੇਗਾ। ਇੱਥੇ ਕੋਈ ਐਂ ਨਹੀਂ ਆਖੇਗਾ ਮੈਂ ਕੀਤਾ, ਇੱਥੇ ਆਖੇਗਾ ਸੰਗਤ ਨੇ ਨਾਮ ਜਪਿਆ, ਅਤੇ ਆਓ ਸੰਗਤੀ ਰੂਪ 'ਚ ਨਾਮ ਜਪੀਏ। ਸਾਰੀ ਸੰਗਤ ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਦੂਜੀ ਹੈ ਸੇਵਾ, ਸੇਵਾ ਦਾ ਬਦਲਵਾਂ ਸ਼ਬਦ ਹੈ ਦਾਨ। ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ, ਸੰਗਤੀ ਰੂਪ 'ਚ ਨਾਮ ਜਪਣਾ ਅਤੇ ਸੰਗਤੀ ਰੂਪ ਵਿੱਚ ਸੇਵਾ ਕਰਨੀ। ਮਹਾਰਾਜ ਕਹਿੰਦੇ ਨੇ, ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ। ਜੇ ਸੇਵਾ ਕਰਨੀ ਹੈ ਦਾਨ ਕੋਈ ਕਰਨੇ, ਦਾਨ ਦੇ ਨਾਲ ਸੇਵਾਵਾਂ ਚੱਲਦੀਆਂ ਨੇ ਅਤੇ ਉਹ ਵੀ ਸੰਗਤ ਰੂਪ ਵਿੱਚ ਕਰਨਾ। ਜੇ ਇਕੱਲਾ ਕਰੇਗਾ ਤਾਂ ਮਾਣ ਆ ਜਾਏਗਾ। ਸਤਿਗੁਰੂ ਮਹਾਰਾਜ ਰਹਿਮਤ ਕਰਨ, ਸਾਨੂੰ ਸੰਗਤੀ ਰੂਪ ਵਿੱਚ ਸੇਵਾ ਕਰਨ ਦੀ ਜਾਚ ਆ ਜਾਏ, ਸਾਨੂੰ ਸੰਗਤੀ ਰੂਪ ਵਿੱਚ ਨਾਮ ਜਪਣ ਦੀ ਜਾਚ ਆ ਜਾਏ। ਅਤੇ ਕਹਾਣੀ ਆਪਾਂ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਕਹਿ ਰਹੇ ਸਾਂ। ਮੇਰਾ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਦੁਨੀਆਂ ਦੇ ਲੋਕਾਂ ਨੂੰ ਉਤਾਰ ਦੇ, ਬੇਅੰਤ ਦੁਨੀਆਂ ਦੇ ਲੋਕ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਮੇਰੇ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਉਂਦੇ ਨੇ, ਨਮਸਕਾਰ ਕਰਦੇ ਨੇ, ਪਾਤਸ਼ਾਹ ਦੇ ਚਰਨਾਂ ਵਿੱਚੋਂ ਅਸੀਸਾਂ ਲੈ ਕੇ ਜਾਂਦੇ ਨੇ। ਅਤੇ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜੋ ਮਨੁੱਖ ਆਉਂਦੇ ਉਹਦੀ ਆਸ ਅਤੇ ਮੁਰਾਦ ਪੂਰੀ ਹੋ ਜਾਂਦੀ। ਮੈਂ ਹੈਰਾਨ ਹੋਣਾ ਜਦੋਂ ਮੈਂ ਇਤਿਹਾਸ ਦੇ ਪੰਨਿਆਂ 'ਤੇ ਕਦੀ ਝਾਤੀ ਮਾਰਦਾ ਕਿ ਮਹਾਰਾਜ ਦੇ ਚਰਨਾਂ ਵਿੱਚ ਕੈਸੇ ਕੈਸੇ ਸਿੱਖ ਆਏ। ਉਹ ਲੋਕ ਜਿਹੜੇ ਕਹਿੰਦੇ ਸਨ ਅਸੀਂ ਤਾਂ ਕੇਵਲ ਰੱਬ ਦੀ ਪ੍ਰਾਪਤੀ ਵਾਸਤੇ ਆਪਣਾ ਘਰ ਛੱਡ ਦਿੱਤਾ, ਜੋਗੀ ਲੋਕ ਉਹ ਵੀ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਉਂਦੇ ਵੇਖੇ ਗਏ। ਉਹ ਲੋਕ ਜਿਹੜੇ ਕਹਿੰਦੇ ਸਨ ਅਸੀਂ ਆਤਮਕ ਬਲ ਨਾਲ ਬਹੁਤ ਕੁਝ ਪ੍ਰਾਪਤ ਕਰ ਲੈਂਦੇ ਹਾਂ, ਜਾਦੂਗਰਾਂ ਦੀ ਦੁਨੀਆਂ ਵਿੱਚ ਜਿਹਨਾਂ ਦਾ ਨਾਂ ਸੀ ਉਹ ਵੀ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਝੁੱਕਦੇ ਵੇਖੇ ਗਏ। ਅਤੇ ਦੂਰ ਇੱਕ ਸੈਦਾ ਮਲਾਹ ਨਾਂ ਦਾ ਇੱਕ ਮੁਸਲਮਾਨ ਜਿਹੜਾ ਬੇੜੀ ਦੀ ਸੇਵਾ ਕਰਦਾ, ਆਉਣ ਜਾਣ ਵਾਲੇ ਰਾਹੀਆਂ ਨੂੰ ਇੱਧਰੋਂ ਉੱਧਰ ਅਤੇ ਉੱਧਰੋਂ ਇੱਧਰੋਂ ਲੈ ਕੇ ਜਾਂਦਾ, ਸਤਲੁਜ ਦਰਿਆ ਦੇ ਕਿਨਾਰੇ 'ਤੇ ਆਪਣੀ ਬੇੜੀ ਲੈ ਕੇ ਬੈਠਾ। ਮੇਰੇ ਪਾਤਸ਼ਾਹ ਦੀ ਸਿਫਤ ਉਹਦੇ ਕੰਨਾਂ ਵਿੱਚ ਪੈਂਦੀ ਹੈ, ਹਰ ਰੋਜ਼ ਮੇਰੇ ਕਲਗੀਧਰ ਪਾਤਸ਼ਾਹ ਦੀ ਤਾਰੀਫ ਸੁਣਦਾ, ਉਹਦੇ ਮਨ ਵਿੱਚ ਗੁਰਦੇਵ ਪਾਤਸ਼ਾਹ ਨੂੰ ਮਿਲਣ ਦਾ ਚਾਅ ਪੈਦਾ ਹੁੰਦਾ ਅਤੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰਕੇ ਕਹਿੰਦਾ, ਪਾਤਸ਼ਾਹ ਮੈਂ ਤਾਂ ਆ ਨਹੀਂ ਸਕਦਾ, ਗਰੀਬ ਹਾਂ, ਜੇ ਮੈਂ ਇਹ ਨੌਕਰੀ ਨਾ ਕੀਤੀ, ਸਾਰਾ ਦਿਨ ਬੇੜੀ ਨਾ ਚਲਾਈ ਤਾਂ ਮੇਰੇ ਬੱਚਿਆਂ ਨੂੰ ਰੋਟੀ ਨਹੀਂ ਮਿਲੇਗੀ, ਭੁੱਖੇ ਮਰ ਜਾਣਗੇ, ਇਸ ਕਰਕੇ ਪਾਤਸ਼ਾਹ ਮੈਂ ਤਾਂ ਮਜਬੂਰ ਹਾਂ, ਗਰੀਬ ਹਾਂ, ਆ ਨਹੀਂ ਸਕਦਾ, ਮੈਂ ਤੇਰੇ ਚਰਨਾਂ ਦਾ ਧਿਆਨ ਕਰਕੇ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ, ਤੂੰ ਮੈਨੂੰ ਆ ਕੇ ਕਦੇ ਦੀਦਾਰ ਦੇ ਜਾ ਤਾਂ ਕਿ ਮੇਰੇ ਮਨ ਦੀ ਇੱਛਾ ਪੂਰੀ ਹੋ ਜਾਏ, ਮੈਂ ਤੇਰੇ ਦਰਸ਼ਨ ਕਰ ਸਕਾਂ। ਹੁਣ ਇੱਕ ਦਿਨ ਹਵਾ ਦੇ ਹੱਥੋਂ ਨੇ ਸੁਨੇਹਾ ਘੱਲਿਆ, ਜਾ ਰਹੀ ਸੀ ਹਵਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ। ਜਦੋਂ ਮੁਹੱਬਤ ਦੀ ਦੁਨੀਆਂ ਵਿੱਚ ਆਓਗੇ, ਮੁਹੱਬਤ ਦੀ ਦੁਨੀਆਂ ਨੂੰ ਬਹੁਤ ਧਿਆਨ ਨਾਲ ਵੇਖਣਾ। ਅਤੇ ਮੈਂ ਗੁਰਦੇਵ ਪਾਤਸ਼ਾਹ ਦਾ ਇਹ ਬਚਨ ਆਧਾਰ ਬਣਾ ਕੇ ਪ੍ਰਸੰਗ ਕਹਿਣਾ ਸ਼ੁਰੂ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇ। ਇਹ ਸੱਚ ਦਾ ਬਚਨ ਹੈ। ਅਤੇ ਸੈਦਾ ਮਲਾਹ ਯਾਦ ਕਰਦੇ, ਹਵਾ ਚੱਲਦੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਂਦੀ ਹੈ, ਅਤੇ ਹਵਾ ਦੇ ਹੱਥ ਸੁਨੇਹਾ ਘੱਲਿਆ, ਇਹ ਹਵਾ ਤੂੰ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਣੀ ਹੈ, ਮੇਰਾ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜਾ ਕੇ ਸਿੱਖਦਾ ਕਰ ਦੇ। ਮੁਸਲਮਾਨ ਅਸੀਂ ਨਮਸਕਾਰ ਕਰਨਾ ਕਹਿੰਦੇ ਹਾਂ, ਮੱਥਾ ਟੇਕਣਾ ਕਹਿੰਦੇ ਹਾਂ, ਮੁਸਲਮਾਨ ਆਪਣੇ ਪੈਗੰਬਰ ਦੇ ਅੱਗੇ ਸਜਦਾ ਕਰਦੇ ਨੇ, ਹਾਂ ਹਮੇਸ਼ਾ ਜਦੋਂ ਝੁੱਕਦੇ ਨੇ ਉਹਨੂੰ ਸਜਦਾ ਕਰਨਾ ਆਖਦੇ ਨੇ, ਨਮਸਕਾਰ। ਅਤੇ ਸਜਦਾ ਮਲਾ ਕਹਿੰਦਾ, ਐ ਹਵਾ ਤੂੰ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾ ਰਹੀ ਹੈ ਨਾ, ਮੇਰਾ ਸਜਦਾ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਪਹੁੰਚਾ ਦੇਣਾ, ਉਹ ਮੇਰਾ ਅੱਲਾ ਹੈ, ਉਹ ਮੇਰਾ ਖੁਦਾ ਹੈ, ਅਤੇ ਮੈਂ ਉਹਦੇ ਦਰਸ਼ਨਾਂ ਦੀ ਇੱਛਾ ਲੈ ਕੇ ਬੈਠਾ ਹਾਂ, ਕਾਸ਼ ਮੇਰੇ ਮਨ ਦੀ ਮੁਰਾਦ ਪੂਰੀ ਹੋ ਜਾਏ। ਅਤੇ ਇੱਧਰੋਂ ਕਲਗੀਧਰ ਪਾਤਸ਼ਾਹ ਦਰਬਾਰ 'ਚ ਜਾ ਕੇ ਬੈਠੇ ਸਨ, ਅਚਨਚੇਤ ਸਜੇ ਹੋਏ ਦਰਬਾਰ ਵਿੱਚ ਮੇਰੇ ਪਾਤਸ਼ਾਹ ਕਹਿਣ ਲੱਗੇ ਨੇ, ਸਿੰਘੋ ਤਿਆਰੀ ਕਰੋ, ਸਾਨੂੰ ਕੋਈ ਯਾਦ ਕਰਦਾ। ਹੁਣ ਯਾਦ ਸ਼ਬਦ ਹੈ ਜਿਹੜਾ ਅਸੀਂ ਜ਼ਿੰਦਗੀ ਵਿੱਚ ਬਹੁਤ ਵਾਰੀ ਵਰਤਦੇ ਹਾਂ, ਅਤੇ ਵੇਖਿਓ ਦਿਲਾਂ ਦੇ ਰਾਹ ਦਿਲਾਂ ਵਿੱਚ ਨੂੰ ਹੁੰਦੇ ਨੇ, ਪੰਜਾਬੀ ਦੀ ਖਖੌਤ ਹੈ। ਕਈ ਵਾਰੀ ਨਾ ਅਸੀਂ ਸਾਡਾ ਮਨ ਕਰਦਾ ਹੁੰਦਾ ਵੀ ਕਿਸੇ ਨੂੰ ਫੋਨ ਕਰਨੇ, ਅਸੀਂ ਆਪਣਾ ਮੋਬਾਇਲ ਕਰਦੇ ਹਾਂ ਸੈੱਲ ਫੋਨ ਜਾਂ ਕਿਸੇ ਦੂਜੇ ਫੋਨ ਦਾ, ਫੋਨ ਕਰਨ ਵਾਸਤੇ ਅਸੀਂ ਚੁੱਕਦੇ ਹਾਂ ਰਿਸੀਵਰ, ਐ ਜਦੋਂ ਹੱਥ ਪਾਇਆ ਹੁੰਦਾ ਰਿਸੀਵਰ ਨੂੰ ਤਾਂ ਬੈੱਲ ਵੱਜ ਜਾਂਦੀ, ਬੈੱਲ ਵੱਜਦੀ ਅਤੇ ਅਸੀਂ ਚੁੱਕਦੇ ਹਾਂ, ਅੱਗੇ ਉਹੀ ਬੰਦਾ ਬੋਲਦਾ ਜਿਹਨੂੰ ਅਸੀਂ ਫੋਨ ਕਰਨ ਦਾ ਮਨ ਬਣਾਇਆ ਸੀ। ਇੱਧਰੋਂ ਸਾਡੇ ਮਨ ਵਿੱਚ ਖਿਆਲ ਪੈਦਾ ਹੋਇਆ ਅਤੇ ਉੱਧਰੋਂ ਉਹਦੇ ਮਨ ਵਿੱਚ ਖਿਆਲ ਪੈਦਾ ਹੋ ਗਿਆ, ਕਿਉਂਕਿ ਦਿਲਾਂ ਦੇ ਰਾਹ ਦਿਲਾਂ ਵਿੱਚ ਨੂੰ ਹੁੰਦੇ ਨੇ। ਅੱਜ ਜੇ ਅਸੀਂ ਕਿਸੇ ਨੂੰ ਯਾਦ ਕਰਦੇ ਹਾਂ, ਸਾਡੇ ਮਨ ਵਿੱਚ ਕਿਸੇ ਦੀ ਯਾਦ ਤਾਜ਼ਾ ਹੁੰਦੀ ਹੈ ਅਤੇ ਫੋਨ ਖੜਕਦਾ, ਉੱਧਰੋਂ ਜਿਹਦੀ ਆਵਾਜ਼ ਆਉਂਦੀ ਹੈ ਉਹੀ ਬੰਦਾ ਹੁੰਦਾ ਜਿਹਨੂੰ ਅਸੀਂ ਦਿਲ ਵਿੱਚ ਯਾਦ ਕਰ ਰਹੇ ਸੀ। ਇੱਧਰੋਂ ਸੈਦਾ ਮਲਾਹ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਯਾਦ ਕਰਦਾ ਅਤੇ ਉੱਧਰ ਕਲਗੀਧਰ ਪਾਤਸ਼ਾਹ ਆਪਣੇ ਮੁਖਾਰਬਿੰਦ 'ਚੋਂ ਬਚਨ ਕਰਦੇ ਨੇ, ਸਿੰਘੋ ਤਿਆਰੀ ਕਰੋ, ਸਾਨੂੰ ਕੋਈ ਯਾਦ ਕਰਦਾ, ਅਸੀਂ ਉਹਦੇ ਕੋਲ ਪਹੁੰਚਣਾ। ਅਤੇ ਮੇਰਾ ਕਲਗੀ ਵਾਲਾ ਪਾਤਸ਼ਾਹ ਕਿਸੇ ਦੀ ਯਾਦ ਜਦੋਂ ਉਹਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਈ, ਮਨ ਚਰਨਾਂ ਵਿੱਚ ਹਾਜ਼ਰ ਹੋਇਆ ਅਤੇ ਜਿਵੇਂ ਬਚਨ ਕਰਦੇ ਨੇ, ਚਲੋ ਉਹਨੂੰ ਮਿਲਣ ਵਾਸਤੇ ਚੱਲੀਏ। ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਜਿਹੜਾ ਬਚਨ ਆਪਣੇ ਮੁਖਾਰਬਿੰਦ 'ਚੋਂ ਕੀਤਾ ਅਤੇ ਸੈਦੇ ਮਲਾਹ ਨੂੰ ਮਿਲਣ ਵਾਸਤੇ ਮਹਾਰਾਜ ਨੇ ਜਿਵੇਂ ਤਿਆਰੀ ਕੀਤੀ, ਉਹ ਸਾਰੀ ਰਚਨਾ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਰ ਲੈਣ। Thank you.
ਲੱਗੀ ਧਰਤ ਸਮੇਸ਼ ਨੇ ਓ ਆਖ ਸੁਣਾਈ ਬਈ ਕਲਗੀ ਧਰਤ ਸਮੇਸ਼ ਨੇ ਓ ਆਖ ਸੁਣਾਈ ਸਤਲੁਜ ਵੱਲ ਨੂੰ ਹੁਣ ਪਾਵੋ ਭਾਈ ਬਈ ਚੱਲ ਸਤਲੁਜ ਵੱਲ ਨੂੰ ਹੁਣ ਪਾਵੋ ਭਾਈ ਸਾਨੂੰ ਕੋਈ ਉਡੀਕਦਾ ਬੈਠਾ ਲਿਬਲਾਈ ਹੈ ਸਾਨੂੰ ਕੋਈ ਉਡੀਕਦਾ ਬੈਠਾ ਲਿਬਲਾਈ Thank you. ਗੱਲ ਮੁਕਾਈ ਬਈ ਇੰਨੀ ਕਹਿ ਕੇ ਗੁਰਾਂ ਨੇ ਹੈ ਗੱਲ ਮੁਕਾਈ
ਸਿੱਖਾਂ ਨੂੰ ਮੁਖਾਤਬ ਕਹਿੰਦੇ ਨੇ ਸਿੰਘੋ ਚਲੋ ਸਾਨੂੰ ਕੋਈ ਯਾਦ ਕਰਦਾ ਸਾਡਾ ਪਿਆਰਾ ਕੋਈ ਬੈਠਾ ਵੀ ਧਰਮ ਦੀ ਦੁਨੀਆਂ ਵਿੱਚ ਜਦੋਂ ਤੁਸੀਂ ਇਸ ਗੱਲ ਨੂੰ ਬਹੁਤ ਧਿਆਨ ਨਾਲ ਵੇਖੋਗੇ ਜਦੋਂ ਪਿਆਰ ਨਾਲ ਕਿਸੇ ਨੂੰ ਯਾਦ ਕਰੋਗੇ ਗੁਰੂ ਦੇ ਚਰਨਾਂ ਵਿੱਚ ਕਦੇ ਅਰਦਾਸ ਕਰੋਗੇ ਕਈ ਵਾਰ ਅਸੀਂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਨਹੀਂ ਹੁੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਹੁਣ ਤਾਂ ਬੈਠੇ ਹਾਂ ਨਾ ਕਈ ਵਾਰੀ ਜਦੋਂ ਹਿਰਦੇ ਵਿੱਚੋਂ ਪਰਮਾਤਮਾ ਨੂੰ ਯਾਦ ਕਰਾਂਗੇ ਘਰ ਬੈਠਿਆਂ ਕਈ ਵਾਰ ਤੁਹਾਡੀ ਜ਼ਿੰਦਗੀ ਵਿੱਚ ਸ਼ਾਇਦ ਇਹ ਪਲ ਆਇਆ ਹੋਵੇ ਅਸੀਂ ਕਦੇ ਕਦੇ ਵਿਰਾਗ ਦੀ ਅਵਸਥਾ ਵਿੱਚ ਆ ਜਾਂਦੇ ਹਾਂ ਅਤੇ ਬੈਠਿਆਂ ਬੈਠਿਆਂ ਗੁਰੂ ਨੂੰ ਯਾਦ ਕਰਦੇ ਹਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਉਹਦੀ ਰਹਿਮਤਾਂ ਦਾ ਲੇਖਾ ਜੋਖਾ ਕਰਦੇ ਹਾਂ ਜਾਇਜ਼ਾ ਲੈਂਦੇ ਹਾਂ ਸਤਿਗੁਰੂ ਮੈਨੂੰ ਕੀ ਬਣਾ ਦਿੱਤਾ ਮੈਂ ਤਾਂ ਲੋਕਾਂ ਦੇ ਚਰਨਾਂ ਦੀ ਖਾਕ ਧੂੜ ਬਰਾਬਰ ਸਾਂ ਤੂੰ ਕਿੱਡੀ ਰਹਿਮਤ ਮੇਰੇ 'ਤੇ ਕੀਤੀ ਕਿੱਡੀ ਮੇਰੇ 'ਤੇ ਬਖਸ਼ਿਸ਼ ਕੀਤੀ ਅਤੇ ਸ਼ੁਕਰਾਨੇ ਵਿੱਚ ਮਨ ਵਿੱਚੋਂ ਵਿਰਾਗ ਆਉਂਦਾ ਅਤੇ ਵਿਰਾਗ ਦੇ ਵਿੱਚ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਜਲ ਆ ਜਾਂਦਾ ਸ਼ਰ ਹਰ ਬੰਦੇ ਦੇ ਜੀਵਨ ਵਿੱਚ ਤਾਂ ਐਸਾ ਪਲ ਨਾ ਆਵੇ ਪਰ ਜਿਹਨੂੰ ਆਪਣੇ ਗੁਰੂ ਨਾਲ ਪਿਆਰ ਹੈ ਜਿਹਨੂੰ ਆਪਣੇ ਗੁਰੂ ਨਾਲ ਮੋਹ ਹੈ ਅਤੇ ਜਿਹਦੀ ਗੁਰੂ ਨਾਲ ਸਾਂਝ ਹੈ ਜਿਹਨੂੰ ਤੁਸੀਂ ਆਪਣੇ ਸ਼ਬਦਾਂ ਵਿੱਚ ਅਟੈਚਮੈਂਟ ਕਹਿੰਦੇ ਹੋ ਗੁਰੂ ਨਾਲ ਅਟੈਚਮੈਂਟ ਹੋ ਜਾਣੀ ਹਰ ਗੱਲ ਨਾਲ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਸ਼ੁਕਰ ਗੁਜ਼ਾਰ ਹੋ ਕੇ ਗੁਰੂ ਦੇ ਚਰਨਾਂ ਤੋਂ ਨਿਸ਼ਾਵਰ ਕਰਨਾ ਅਤੇ ਆਪਣੀ ਹਰ ਪ੍ਰਾਪਤੀ ਨੂੰ ਗੁਰੂ ਦੀ ਦਾਤ ਮੰਨਣਾ ਗੁਰੂ ਦੀ ਬਖਸ਼ਿਸ਼ ਮੰਨਣਾ ਇਸ ਮੁਕਾਮ 'ਤੇ ਹਰ ਬੰਦਾ ਨਹੀਂ ਪਹੁੰਚਦਾ ਆਮ ਦੁਨੀਆਦਾਰ ਹਾਂ ਮੈਂ ਵੀ ਤੁਹਾਡੇ ਵਰਗਾ ਹਾਂ ਆਮ ਦੁਨੀਆਦਾਰ ਜਰਾ ਕੁ ਤਰੱਕੀ ਕਰਦਾ ਹੈ ਜਰਾ ਕੁ ਤਰੱਕੀ ਕਰਦਾ ਹੈ ਉਹ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਵਿਸਾਰਨਾ ਸ਼ੁਰੂ ਕਰਦਾ ਜਦੋਂ ਥੋੜ੍ਹੇ ਜਿਹੇ ਸਮੇਂ ਤੋਂ ਬਾਅਦ ਬੰਦਾ ਤਰੱਕੀ ਕਰਦਾ ਨਾ ਕਦੇ ਉਹਦੀਆਂ ਗੱਲਾਂ ਸੁਣਿਓ ਉਹ ਗੱਲਾਂ ਬੜੀਆਂ ਅਜੀਬ ਕਰਦਾ ਉਹ ਕਹਿੰਦਾ ਵੀ ਰੱਬ ਨਹੀਂ ਹਿੰਮਤ ਦਾ ਹਮਾਇਤੀ ਰੱਬ ਹੈ ਉਹ ਕਹਿੰਦਾ ਮੈਂ ਹਿੰਮਤ ਕਰਦਾ ਤਾਂ ਮੈਂ ਆਪ ਤਰੱਕੀ ਕੀਤੀ ਹੈ ਮੇਰੇ ਆਪਣੇ ਕਈ ਬੰਦੇ ਕਹਿੰਦੇ ਨੇ ਮੈਂ ਸੈਲਫ ਮੇਡ ਹਾਂ ਮੈਂ ਆਪਣੇ ਆਪ ਨੂੰ ਬਣਾਇਆ ਗੁਰੂ ਰਹਿਮਤ ਕਰੇ ਸਾਨੂੰ ਇਸ ਗੱਲ ਦੀ ਸੋਝੀ ਆ ਜਾਏ ਕੀ ਕਰ ਸਕਦਾ ਮਨੁੱਖ ਦੀ ਕੀ ਔਕਾਤ ਹੈ ਕੀ ਬਣਾ ਸਕਦਾ ਗੁਰੂ ਬਖਸ਼ਿਸ਼ ਕਰ ਦੇਵੇ ਗੁਰੂ ਰਹਿਮਤ ਕਰ ਦੇਵੇ ਅਤੇ ਸਾਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਸਾਡੀ ਤਾਂ ਮਨਿਆਦ ਹੈ ਬਹੁਤ ਥੋੜ੍ਹੀ ਹੈ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮਨੁੱਖ ਦੀ ਮਨਿਆਦ ਕਿੰਨੀ ਕਾਕੀ ਕੋਈ ਕਿੰਨੇ ਸਾਲਾਂ ਦੀ ਗੱਲ ਕਰਦੇ ਮਹਾਰਾਜ ਨੇ ਆਖਿਆ ਹਮ ਆਦਮੀ ਹਾਂ ਇੱਕ ਦਮੀ, ਇੱਕ ਸਾਹ ਆ ਗਿਆ ਤੇ ਆਦਮੀਆਂ ਨੇ ਮਿੱਟੀਆਂ, ਸਾਹ ਜੇ ਆ ਗਿਆ ਤਾਂ ਆਦਮੀ ਆ, ਜੇ ਨਹੀਂ ਆਇਆ ਤੇ ਫਿਰ ਕੀ ਹੈ, ਸਾਡੀ ਬੁਨਿਆਦ ਕਿੱਡੀ ਕੁ ਵੱਡੀ ਹੈ। ਲੇਕਿਨ ਜਿਹੜੇ ਗੁਰੂ ਦੇ ਚਰਨਾਂ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਦੇ ਨੇ, ਗੁਰੂ ਰਹਿਮਤ ਕਰ ਦੇਵੇ, ਫਿਰ ਉਹਨਾਂ ਨੂੰ ਕਿੰਨੀਆਂ ਕੁ ਬਖਸ਼ਿਸ਼ਾਂ ਮਿਲਦੀਆਂ ਨੇ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਉਸ ਪਿਆਰੇ ਵੱਲ ਤੁਰ ਪਏ। ਆਮ ਤੌਰ 'ਤੇ ਪਿਆਸਾ ਜਿਹੜਾ ਉਹ ਦਰਿਆ ਵੱਲ ਨੂੰ ਜਾਂਦਾ, ਜੇ ਗੁਰੂ ਦਾ ਦੀਦਾਰ ਕਰਨਾ ਤਾਂ ਸਾਨੂੰ ਜਾਣਾ ਪੈਂਦਾ ਗੁਰੂ ਦੇ ਚਰਨਾਂ ਵਿੱਚ। ਪਰ ਵੇਖੋ ਕਰਾਮਾਤ ਵਰਗੀ ਗੱਲ, ਮੇਰਾ ਕਲਗੀ ਵਾਲਾ ਪਾਤਸ਼ਾਹ ਆਪ ਉਹਦੇ ਵੱਲ ਨੂੰ ਚੱਲਿਆ ਜਿਹੜਾ ਯਾਦ ਕਰਦਾ। ਇਹ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਜੀਵਨ ਦਾ ਮਹਾਨ ਇਤਿਹਾਸ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਓ ਸਿੰਘ ਉਹ ਯਾਦ ਕਰਦਾ, ਕੋਈ ਚੱਲੀਏ ਸਤਲੁਜ 'ਤੇ ਜਾਣਾ। ਮਹਾਰਾਜ ਦਾ ਹੁਕਮ ਪਾ ਕੇ ਸਿੱਖਾਂ ਨੇ ਬੜੀ ਜਲਦੀ ਨਾਲ ਤਿਆਰੀ ਕੀਤੀ ਅਤੇ ਸਾਰੇ ਸਿੱਖ ਮੇਰੇ ਪਾਤਸ਼ਾਹ ਦੇ ਨਾਲ ਨਾਲ ਉਸ ਥਾਂ 'ਤੇ ਪਹੁੰਚ ਗਏ ਜਿੱਥੇ ਮੇਰੇ ਪਾਤਸ਼ਾਹ ਦਾ ਇਸ਼ਾਰਾ ਸੀ, ਪਹੁੰਚ ਗਏ ਉਸ ਥਾਂ 'ਤੇ ਜਿੱਥੇ ਸ਼ਹੀਦਾ ਆਪਣੀ ਬੇੜੀ ਵਿੱਚ ਬੈਠੇ। ਇਹਨੂੰ ਕਿਸ਼ਤੀ ਵੀ ਕਿਹਾ ਜਾਂਦਾ ਕਿਉਂਕਿ ਇਹਦਾ ਕੰਮ ਹੈ ਜਿਹੜਾ ਰੁਜ਼ਗਾਰ ਦਾ ਉਹ ਇਹ ਹੈ। ਸਤਲੁਜ ਦਰਿਆ 'ਤੇ ਇਹਦੀ ਕਿਸ਼ਤੀ ਲੱਗੀ ਹੋਈ। ਇੱਕ ਪਾਸੇ ਜਿਹੜੇ ਲੋਕ ਆਉਂਦੇ ਨੇ ਜਿਹਨਾਂ ਦੇ ਦਰਿਆ ਪਾਰ ਕਰਨਾ ਹੁੰਦਾ, ਅੱਜ ਤਾਂ ਦਰਿਆਵਾਂ 'ਤੇ ਪੁਲ ਲੱਗ ਗਏ, ਫਲਾਈਓਵਰ ਬਣੇ ਹੋਏ ਨੇ ਵੱਡੇ ਵੱਡੇ। ਕਿਸੇ ਵੇਲੇ ਦਰਿਆ ਨੂੰ ਪਾਰ ਕਰਨ ਵਾਸਤੇ ਕੇਵਲ ਕਿਸ਼ਤੀ ਹੁੰਦੀ ਸੀ। ਜਿਹੜੇ ਸੱਜਣ ਦੁਆਬੇ ਦੀ ਧਰਤੀ ਨੂੰ ਬਿਲੋਂਗ ਕਰਦੇ ਨੇ ਨਾ, ਉਹ ਇਹ ਕਿਸ਼ਤੀ ਨੂੰ ਬਹੁਤ ਨੇੜੇ ਤੋਂ ਜਾਣਦੇ ਨੇ ਕਿਉਂਕਿ ਦਰਿਆ ਸਤਲੁਜ ਪਾਰ ਕਰਕੇ ਹੀ ਉਹ ਇੱਧਰ ਇਤਿਹਾਸਕ ਸਥਾਨਾਂ 'ਤੇ ਆਉਂਦੇ ਸਨ। ਦਰਿਆ ਨੂੰ ਪਾਰ ਕਰਨ ਦਾ ਇੱਕੋ ਹੀ ਮਾਧਿਅਮ ਸੀ, ਬੇੜੀ, ਕਿਸ਼ਤੀ। ਕਿਸ਼ਤੀ ਵਿੱਚ ਬੈਠ ਕੇ ਦਰਿਆ ਪਾਰ ਹੁੰਦਾ ਸੀ। ਅਤੇ ਸ਼ਹੀਦੇ ਮਲਾਹ ਦੀ ਡਿਊਟੀ ਉਸ ਪੱਤਣ ਉੱਤੇ ਹੈ ਜਿੱਥੇ ਲੋਕ ਆਉਂਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਣ ਵਾਲੇ। ਸ਼ਹੀਦਾ ਮਲਾਹ ਉਹਨਾਂ ਨੂੰ ਆਪਣੀ ਕਿਸ਼ਤੀ ਵਿੱਚ ਬਿਠਾਉਂਦਾ, ਚੱਪੂ ਲਾ ਕੇ ਦਰਿਆ ਤੋਂ ਪਾਰ ਲੈ ਜਾਂਦਾ। ਜਿਹੜੇ ਉੱਧਰੋਂ ਦੀਦਾਰ ਕਰਕੇ ਆ ਰਹੇ ਹੁੰਦੇ ਨੇ ਉਹਨਾਂ ਨੂੰ ਫਿਰ ਦੂਜੇ ਪਾਰ ਲੈ ਜਾਂਦਾ, ਇਹ ਉਹਦਾ ਰੁਜ਼ਗਾਰ ਹੈ। ਛੇ ਮਹੀਨੇ ਉਹਨੂੰ ਕੁਝ ਧਨ ਮਿਲਦਾ, ਕੁਝ ਦਾਣੇ ਮਿਲਦੇ ਨੇ, ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ ਕਿ ਹਰ ਬੰਦੇ ਨੇ ਉਸੇ ਟਾਈਮ ਕਰਾਇਆ ਦੇਣਾ। ਛੀਆਂ ਛੀਆਂ ਮਹੀਨਿਆਂ ਦੀ ਗੱਲ ਹੁੰਦੀ ਸੀ। ਪਿੰਡਾਂ ਵਿੱਚ ਜਿਹੜੇ ਗਰੀਬ ਲੋਕ ਅਮੀਰ ਘਰਾਂ ਵਿੱਚ ਕੰਮ ਕਰਦੇ ਸਨ, ਛੀਆਂ ਮਹੀਨਿਆਂ ਬਾਅਦ ਉਹਨਾਂ ਨੂੰ ਮਿਲਦੀ ਸੀ ਕਣਕ ਜਾਂ ਉਹਨਾਂ ਨੂੰ ਚੌਲ ਮਿਲਦੇ ਸਨ। ਇਸ ਤਰ੍ਹਾਂ ਦਾ ਵਰਤਾਰਾ ਸੀ ਆਪਣੇ ਪਿੰਡਾਂ ਵਿੱਚ। ਅਤੇ ਜਿਹੜਾ ਕਿਸ਼ਤੀ ਦਾ ਰੁਜ਼ਗਾਰ ਸੀ ਇਹ ਵੀ ਲਗਭਗ 6 ਮਹੀਨੇ ਨਾਲ ਜੁੜਿਆ ਹੋਇਆ ਸੀ। ਅਤੇ ਜੋ ਕੰਮ ਨਾ ਕਰੇ ਉਸ ਦਿਨ ਲੋਕਾਂ ਨੂੰ ਦਿੱਕਤ ਆਉਂਦੀ ਸੀ, ਅਤੇ ਉਸ ਗੱਲ ਦੀ ਲੋਕ ਆਪਣੇ ਮਨ ਵਿੱਚ ਸ਼ਿਕਵੇ ਦੀ ਇੱਕ ਅਜੀਬ ਕਹਾਣੀ ਸੱਟ ਲੈਂਦੇ ਸਨ ਅਤੇ ਉਸ ਬੰਦੇ ਨਾਲ ਰੁੱਸ ਜਾਂਦੇ ਸਨ। ਪਰ ਉਹਨੇ ਆਪਣੇ ਮਨ ਵਿੱਚੋਂ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਯਾਦ ਕੀਤਾ ਅਤੇ ਮੇਰਾ ਕਲਗੀ ਵਾਲਾ ਪਾਤਸ਼ਾਹ ਆਪ ਉੱਥੇ ਪਹੁੰਚ ਗਿਆ। ਹੁਣ ਸ਼ਹੀਦਾ ਅਵੇਸਲਾ ਹੈ, ਅੱਖਾਂ ਬੰਦ ਕਰਕੇ ਬੈਠਾ, ਕਿਉਂਕਿ ਹਿਰਦੇ ਵਿੱਚ ਤਾਂ ਸਾਂਝ ਹੈ ਨਾ, ਹਿਰਦੇ ਵਿੱਚ ਯਾਦ ਹੈ ਪਾਤਸ਼ਾਹ ਦੀ। ਮਹਾਰਾਜ ਆਵਾਜ਼ ਮਾਰਦੇ ਨੇ ਨੇੜੇ ਜਾ ਕੇ, ਸ਼ਹੀਦਾ ਸਾਨੂੰ ਯਾਦ ਕੀਤਾ। ਹੁਣ ਇਹ ਗੱਲ ਜਦੋਂ ਕੋਈ ਮਨੁੱਖ ਆਪਣੇ ਮਨ ਵਿੱਚ ਵਿਚਾਰੇਗਾ, ਇਹ ਗੱਲ ਹਰ ਬੰਦੇ ਦੀ ਪਕੜ ਵਿੱਚ ਨਹੀਂ ਆਉਣੀ। ਜਿਹਨੂੰ ਯਾਦ ਕੀਤਾ ਤਾਂ ਉਹ ਕੋਲ ਆ ਗਏ, ਆਪ ਚੱਲ ਕੇ ਕੋਲ ਆ ਗਏ। ਮਹਾਰਾਜ ਫਿਰ ਆਵਾਜ਼ ਮਾਰ ਕੇ ਕਹਿੰਦੇ ਨੇ, ਸ਼ਹੀਦਾ ਤੂੰ ਸਾਨੂੰ ਯਾਦ ਕੀਤਾ। ਅਤੇ ਸ਼ਹੀਦੇ ਨੇ ਜਦੋਂ ਅੱਖਾਂ ਖੋਲੀਆਂ ਕੀ ਵੇਖਦਾ, ਕਲਗੀਧਰ ਪਾਤਸ਼ਾਹ ਆਪਣੇ ਸਿੰਘਾਂ ਸਮੇਤ ਦਰਿਆ ਸਤਲੁਜ ਦੇ ਕਿਨਾਰੇ 'ਤੇ ਉਹਦੀ ਬੇੜੀ ਦੇ ਕੋਲ ਖਲੋਤੇ। ਹੁਣ ਸ਼ਹੀਦੇ ਨੂੰ ਔੜਦਾ ਨਹੀਂ, ਮੈਂ ਕੀ ਗੱਲ ਆ। ਇਹ ਤੁਹਾਡੇ ਅਤੇ ਮੇਰੇ ਜੀਵਨ ਵਿੱਚ ਵੀ ਕਈ ਵਾਰੀ ਪਲਾਇਆ ਹੋਵੇਗਾ। ਕਈ ਵਾਰੀ ਅਸੀਂ ਕਹਿੰਦੇ ਹਾਂ ਫਲਾਣਾ ਜਦੋਂ ਬੰਦਾ ਮਿਲਿਆ ਨਾ, ਮੈਂ ਆਹ ਕਹਿਣਾ, ਮੈਂ ਉਹ ਕਹਿਣਾ, ਮੈਂ ਆਹ ਗੱਲ ਕਰਾਂਗਾ। ਖਾਸ ਤੌਰ 'ਤੇ ਉਹਨਾਂ ਨੂੰ ਜਿਹਨਾਂ ਨੂੰ ਅਸੀਂ ਮੁਹੱਬਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਜਿਹਨਾਂ ਦਾ ਆਦਰ ਕਰਦੇ ਹਾਂ, ਜਿਹਨਾਂ ਦੇ ਮਨ ਵਿੱਚ, ਜਿਹਨਾਂ ਦੇ ਪ੍ਰਤੀ ਸਾਡੇ ਮਨ ਵਿੱਚ ਬਹੁਤ ਮੋਹ ਹੈ। ਅਤੇ ਮੈਨੂੰ ਕਵੀ ਦੀਆਂ ਲਾਈਨਾਂ ਯਾਦ ਆਈਆਂ, ਬੜੀਆਂ ਕਮਾਲ ਦੀਆਂ ਲਾਈਨਾਂ ਨੇ। ਦੋ ਕੁ ਲਾਈਨਾਂ ਤਾਂ ਮੈਂ ਇੱਕ ਦਿਨ ਅੱਗੇ ਬੋਲੀਆਂ ਸਨ ਹੋਰ ਗੱਲ ਨੂੰ ਸਪੱਸ਼ਟ ਕਰਨ ਵਾਸਤੇ। ਪਰ ਜਦੋਂ ਕੋਈ ਆਪਣੇ ਪਿਆਰੇ ਨੂੰ ਮਿਲਦਾ ਨਾ, ਹੁਣ ਮੈਂ ਇਹ ਗੱਲ ਨੂੰ ਸਪੱਸ਼ਟ ਕਰਨ ਲੱਗਾ, ਕਲੈਰੀਫਾਈ ਕਰਨ ਲੱਗਾ, ਸ਼ਹੀਦਾ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਯਾਦ ਕਰਦਾ। ਅਤੇ ਕਲਗੀ ਵਾਲਾ ਪਾਤਸ਼ਾਹ ਉੱਥੇ ਪਹੁੰਚ ਕੇ ਆਵਾਜ਼ ਮਾਰਦਾ, ਸ਼ਹੀਦਾ ਤੂੰ ਯਾਦ ਕੀਤਾ। ਹੁਣ ਇਹ ਕਹਾਣੀ ਨਾ ਰੱਬ ਦੀ ਦੁਨੀਆ ਦੀ ਕਹਾਣੀ ਹੈ, ਇਹ ਦੁਨੀਆਦਾਰਾਂ ਦੀ ਕਹਾਣੀ ਨਹੀਂ। ਅਤੇ ਉਹ ਕਵੀ ਬਲਵੀਰ ਸੈਣੀ ਗਜ਼ਲਾਂ ਲਿਖਦਾ ਸੀ। ਬਹੁਤ ਲੰਬਾ ਸਮਾਂ ਪਹਿਲਾਂ, ਮੇਰਾ ਖਿਆਲ ਵੀ 30 ਸਾਲ ਪਹਿਲਾਂ ਮੈਂ ਗਜ਼ਲ ਪੜ੍ਹੀ ਸੀ। ਅਤੇ ਮੈਨੂੰ ਉਹਦੇ ਕੁਝ ਬੰਦ ਚੇਤੇ ਨੇ, ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਉਹ ਬੰਦ। ਅਤੇ ਉਹਦੇ ਵਿੱਚੋਂ ਆਖਰੀ ਜਿਹੜਾ ਬੰਦ ਹੈ ਉਹ ਇਸ ਦ੍ਰਿਸ਼ ਨੂੰ ਆਪਣੇ ਆਪ ਸਪੱਸ਼ਟ ਕਰੇਗਾ ਕਿ ਕੀ ਉਸ ਸਮੇਂ ਦਾ ਮਾਹੌਲ, ਸ਼ਹੀਦੇ ਦੇ ਮਨ ਦਾ ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੀ ਆਵਾਜ਼ ਜਦੋਂ ਸ਼ਹੀਦੇ ਮਲਾ ਰੁਕਨਦੀਨ ਦੇ ਕੰਨਾਂ ਵਿੱਚ ਪੈਂਦੀ ਹੈ, ਕਿਹੋ ਜਿਹੇ ਹਾਲਾਤ ਨੇ। ਉਹ ਕਵੀ ਕਹਿੰਦਾ ਵੀ ਕਿਸਮਤ ਜਦੋਂ ਸਵੱਲੀ ਹੋਵੇ ਮਹਿਲੀ ਝੰਡੇ ਝੁੱਲ ਜਾਂਦੇ ਨੇ, ਬਣ ਜਾਵੇ ਜਦ ਬੰਦੇ ਉੱਤੇ ਘਰ ਦੇ ਬੰਦੇ ਭੁੱਲ ਜਾਂਦੇ ਨੇ। ਲੱਖਾਂ ਦੇ ਮਾਲਕ ਜੋ ਇੱਧਰ ਲੱਖਾਂ ਦੀ ਪਰਵਾਹ ਨਹੀਂ ਕਰਦੇ, ਡੁੱਲਣ ਲੱਗਿਆਂ ਟਕੇ ਟਕੇ ਦੀ ਸ਼ੈ ਉੱਤੇ ਵੀ ਡੁੱਲ ਜਾਂਦੇ ਨੇ। ਇੱਕ ਨਾ ਦੇ ਪੈਰਾਂ ਵਿੱਚ ਰੁਲਦੇ ਲੱਖ ਪਦਾਰਥ ਹੀਰੇ ਮੋਤੀ, ਇੱਕ ਵਿਚਾਰੇ ਰੋਟੀ ਖਾਤਰ ਪੈਰਾਂ ਦੇ ਵਿੱਚ ਰੁਲ ਜਾਂਦੇ ਨੇ। ਅੱਜ ਬਾਗ ਦੇ ਸੋਹਣੇ ਮਾਲੀ, ਅੱਜ ਵੀ ਤੇਰਾ ਦਸਤੂਰ ਵੇਖਿਆ, ਇੱਕ ਨਾ ਦੇ ਘਰ ਕੰਡੇ ਵੀ ਨਹੀਂ, ਇੱਕ ਨਾ ਦੇ ਘਰ ਫੁੱਲ ਜਾਂਦੇ ਨੇ। ਹੁਣ ਆਹ ਬੰਦ ਜਿਹੜਾ ਮੈਂ ਕਹਿਣ ਲੱਗਾ, ਉਹ ਕਹਿੰਦਾ ਨਿੱਤ ਸੋਚਦਾ ਸੱਜਣਾ ਨੂੰ ਮੈਂ ਆਹ ਆਖਾਂਗਾ ਉਹ ਆਖਾਂਗਾ। ਮੇਰਾ ਕਲਗੀ ਵਾਲਾ ਪਾਤਸ਼ਾਹ ਸ਼ਹੀਦੇ ਮਲਾਹ ਦੇ ਕੋਲ ਖਲੋਤਾ, ਮੈਂ ਇਹਨੂੰ ਸਪੱਸ਼ਟ ਕਰਨ ਲੱਗਾ। ਉਹ ਕਵੀ ਕਹਿੰਦਾ ਵੀ ਨਿੱਤ ਸੋਚਣਾ ਨਿਤ ਸੋਚਦਾ ਸੱਜਣਾ ਨੂੰ ਮੈਂ ਆਹ ਆਖਾਂਗਾ ਉਹ ਆਖਾਂਗਾ, ਪਰ ਜਦ ਮਿਲਦਾ ਮੈਨੂੰ ਅੱਖਰ ਰਟੇ ਰਟਾਏ ਭੁੱਲ ਜਾਂਦੇ, ਯਾਦ ਹੀ ਨਹੀਂ ਆਉਂਦਾ ਵੀ ਕਹਿਣਾ ਕੀ ਹੈ। ਮਨ ਵਿੱਚ ਘਟਦਾ ਕਰਦਾ ਆਹ ਕਹਿਣਾ, ਉਹ ਸਹੀਦਾ ਜਿਹੜਾ ਕਲਗੀ ਵਾਲੇ ਪਾਤਸ਼ਾਹ ਨੂੰ ਯਾਦ ਕਰਦਾ ਸੀ ਨਾ, ਹੁਣ ਉਹਨੂੰ ਕੁਝ ਔੜਦਾ ਨਹੀਂ ਵੀ ਮਹਾਰਾਜ ਦੇ ਚਰਨਾਂ ਵਿੱਚ ਕਿਵੇਂ ਆਪਣਾ ਸਿਰ ਰੱਖੇ। ਆਪਣੇ ਆਪ ਨੂੰ ਭੁੱਲ ਗਿਆ, ਮੇਰੇ ਕਲਗੀ ਵਾਲੇ ਦੇ ਪਿਆਰ ਵਿੱਚ ਆਪਣੇ ਆਪ ਨੂੰ ਭੁੱਲ ਗਿਆ। ਮਹਾਰਾਜ ਕਹਿੰਦੇ ਸਹੀਦਿਆ ਯਾਦ ਕੀਤਾ, ਉਹਨੂੰ ਐਂ ਜਾਪਿਆ ਜਿਵੇਂ ਮੈਨੂੰ ਹੋਸ਼ ਪਰਤਾਈ, ਅਤੇ ਮੇਰੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਪਣਾ ਸਿਰ ਰੱਖ ਕੇ ਕਹਿੰਦਾ ਐ ਮੇਰੇ ਖੁਦਾ ਮੈਂ ਕਿੱਡੇ ਭਾਗਾਂ ਵਾਲਾ ਹੋ ਗਿਆ, ਮੈਂ ਜਿਸ ਅੱਲਾ ਪਾਕ ਨੂੰ ਯਾਦ ਕਰਦਾ ਸਾਂ ਉਹ ਮੈਨੂੰ ਦੀਦਾਰ ਦੇਣ ਵਾਸਤੇ ਮੇਰੇ ਕੋਲ ਆਇਆ, ਇਹ ਗਰੀਬ ਨੂੰ ਜਿਹਨੂੰ ਲੋਕ ਕੇਵਲ ਅਤੇ ਕੇਵਲ ਗਰੀਬ ਜਾਣ ਕੇ ਇਹਦੇ 'ਤੇ ਤਰਸ ਖਾਣ ਤੋਂ ਵੀ ਮੁਨਕਰ ਹੋ ਜਾਂਦੇ ਨੇ, ਅੱਜ ਉਸ ਗਰੀਬ ਦੇ ਕੋਲ ਪੂਰੀ ਕਾਇਨਾਤ ਦਾ ਮਾਲਕ ਅੱਲਾ ਆਪ ਚੱਲ ਕੇ ਆਇਆ। ਹੰਝੂਆਂ ਦੇ ਨਾਲ ਮਹਾਰਾਜ ਦੇ ਚਰਨਾਂ 'ਤੇ ਉਹਨੇ ਆਪਣੇ ਸਿਰ ਨੂੰ ਰੱਖਿਆ, ਹੰਝੂਆਂ ਦੇ ਨਾਲ ਮਹਾਰਾਜ ਦੇ ਚਰਨ ਨੂੰ ਜਿਹਨਾਂ ਨੂੰ ਕਹਿ ਦਈਏ ਪਰਸੇ ਨੇ ਉਹਦੇ, ਹੰਝੂਆਂ ਨੇ ਵੀ ਮਹਾਰਾਜ ਦੇ ਚਰਨ, ਅਤੇ ਮਹਾਰਾਜ ਨੇ ਬੜਾ ਪਿਆਰ ਦੇ ਕੇ ਅਦਬ ਦੇ ਕੇ ਬੁੱਕਲ ਵਿੱਚ ਪਿਆਰ ਲੈ ਕੇ ਦੇ ਕੇ ਉਹਨੂੰ ਆਖਿਆ ਲੈ ਸਜਿਆ ਚੱਲ ਫਿਰ ਸਾਨੂੰ ਸੈਰ ਕਰਾ, ਅਸੀਂ ਤੇਰੀ ਕਿਸ਼ਤੀ ਵਿੱਚ ਬੈਠ ਕੇ ਦਰਿਆ ਸਤਲੁਜ ਦੀ ਸੈਰ ਕਰਨ ਵਾਸਤੇ ਆਇਆ। ਮੇਰੇ ਕਲਗੀ ਵਾਲੇ ਪਾਤਸ਼ਾਹ ਕਿਸ਼ਤੀ ਵਿੱਚ ਸਵਾਰ ਹੋ ਗਏ, ਮਹਾਰਾਜ ਦੇ ਨਾਲ ਜਿਹੜੇ ਸਿੰਘ ਨੇ ਉਹ ਵੀ ਕਿਸ਼ਤੀ ਵਿੱਚ ਬੈਠੇ ਨੇ, ਹੁਣ ਸਹਿਦੇ ਮਲਾਹ ਨੇ ਰੱਸਾ ਖੋਲ੍ਹਿਆ ਅਤੇ ਕਿਸ਼ਤੀ ਨੂੰ ਦਰਿਆ ਦੇ ਵਿਚਕਾਰ ਲੈ ਗਿਆ। ਜਦੋਂ ਕਿਸ਼ਤੀ ਨੂੰ ਪਰਲੇ ਕਿਨਾਰੇ ਵੱਲ ਨੂੰ ਲੈ ਕੇ ਜਾਂਦਾ ਨਾ, ਕਿਨਾਰੇ 'ਤੇ ਨਹੀਂ ਲੈ ਕੇ ਜਾਂਦਾ, ਫਿਰ ਮੋੜ ਲਿਆਉਂਦਾ, ਫਿਰ ਉਰਲੇ ਕਿਨਾਰੇ ਵੱਲ ਲੈ ਕੇ ਆਉਂਦਾ, ਜਦੋਂ ਕਿਨਾਰੇ 'ਤੇ ਆਉਂਦੀ ਹੈ ਕਿਸ਼ਤੀ ਅਤੇ ਫਿਰ ਵਿਚਕਾਰ ਲੈ ਜਾਂਦਾ, ਕਦੇ ਪਾਣੀ ਦੇ ਰੁੱਖ ਨੂੰ ਕਿਸ਼ਤੀ ਲੈ ਕੇ ਜਾਂਦਾ, ਕਦੇ ਪਾਣੀ ਦੇ ਉਲਟ ਰੁੱਖ ਨੂੰ ਕਿਸ਼ਤੀ ਲੈ ਕੇ ਜਾਂਦਾ, ਨਾ ਪਰਲੇ ਕਿਨਾਰੇ 'ਤੇ ਲਾਉਂਦਾ ਅਤੇ ਨਾ ਪਹਿਲੇ ਕਿਨਾਰੇ 'ਤੇ ਲਾਉਂਦਾ, ਵਿਚਕਾਰ ਵਿਚਕਾਰ ਕਿਸ਼ਤੀ ਰੱਖ ਲਿਆ। ਹੁਣ ਸਿੱਖਾਂ ਦੇ ਮਨ ਵਿੱਚ ਤੌਖਲਾ ਹੋਇਆ, ਉਹਨਾਂ ਨੇ ਆਖਿਆ ਸ਼ਾਇਦ ਇਹਦੀਆਂ ਬਾਹਾਂ ਦਾ ਬਲ ਮੁੱਕ ਗਿਆ, ਇਹਦੀ ਬਾਹਾਂ ਦੀ ਤਾਕਤ ਮੁੱਕ ਗਈ, ਇਹ ਜਿਹੜਾ ਚੱਪੂ ਲਾਉਂਦਾ ਉਹ ਇਹਦੀ ਕਿਸ਼ਤੀ ਨੂੰ ਮੋੜ ਨਹੀਂ ਸਕਦੇ। ਅਤੇ ਸਿੱਖਾਂ ਨੇ ਮਹਾਰਾਜ ਨੂੰ ਆਖਿਆ ਪਾਤਸ਼ਾਹ ਇਹਨੂੰ ਕਹੋ ਕਿਸ਼ਤੀ ਕਿਨਾਰੇ 'ਤੇ ਲਾਵੇ, ਕਿਉਂਕਿ ਕਿਸ਼ਤੀ ਵਾਲਾ ਜਿਹੜਾ ਬੰਦਾ ਹੁੰਦਾ ਮਲਾਹ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ 'ਤੇ ਲੈ ਕੇ ਜਾਂਦਾ ਅਤੇ ਵਿਚਕਾਰ ਵਿਚਕਾਰ ਲਈ ਫਿਰਦਾ ਕਿਸ਼ਤੀ, ਇਹਨੂੰ ਆਖੋ ਕਿਸੇ ਕਿਨਾਰੇ 'ਤੇ ਲਾਵੇ। ਜੇ ਇਹਦੇ ਕੋਲੋਂ ਇਹਦੀਆਂ ਬਾਹਾਂ ਦੀ ਤਾਕਤ ਮੁੱਕ ਗਈ, ਇਹਦੇ ਚੱਪੂ ਕੰਮ ਨਹੀਂ ਕਰਦੇ ਬੇੜੀ ਨੂੰ ਲੈ ਕੇ ਨਹੀਂ ਜਾਂਦੇ, ਅਤੇ ਚੱਪੂ ਸਾਨੂੰ ਫੜਾ ਦੇਵੇ, ਅਸੀਂ ਚੱਪੂ ਲਾ ਕੇ ਬੇੜੀ ਨੂੰ ਕਿਨਾਰੇ 'ਤੇ ਲੈ ਜਾਂਦੇ। ਮਹਾਰਾਜ ਕਹਿੰਦੇ ਨੇ ਆਪ ਸਿੱਧਿਆ ਤੂੰ ਬੇੜੀ ਨੂੰ ਕਿਨਾਰੇ 'ਤੇ ਕਿਉਂ ਨਹੀਂ ਲਾਉਂਦਾ, ਤੂੰ ਬੇੜੀ ਨੂੰ ਕਿਨਾਰੇ 'ਤੇ ਲਾ ਕਿਉਂ ਨਹੀਂ ਲਾਉਂਦਾ। ਅਤੇ ਜਿਹੜੇ ਬਚਨ ਜਿਹੜੇ ਸ਼ਬਦ ਸਹਿਦਾ ਮਲਾ ਕਹਿੰਦਾ ਪਾਤਸ਼ਾਹ ਮੈਂ ਜਾਣ ਕੇ ਨਹੀਂ ਲਾਉਂਦਾ, ਮੈਂ ਜਾਣ ਕੇ ਨਹੀਂ ਲਾਉਂਦਾ, ਇਹ ਨਹੀਂ ਕਿ ਮੈਂ ਬੇੜੀ ਨੂੰ ਕਿਨਾਰੇ 'ਤੇ ਨਹੀਂ ਲਾ ਸਕਦਾ, ਲਾ ਸਕਦਾ, ਹਰ ਰੋਜ਼ ਮੈਂ ਬੇੜੀ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ 'ਤੇ ਲੈ ਕੇ ਜਾਂਦਾ, ਪਰ ਮੈਂ ਜਾਣ ਕੇ ਨਹੀਂ ਲਾਉਂਦਾ। ਮਹਾਰਾਜ ਕਹਿਣ ਲੱਗੇ ਸਹਿਦਿਆ ਕਿਉਂ ਨਹੀਂ ਲਾਉਂਦਾ, ਹੁਣ ਇਹ ਮੁਹੱਬਤ ਦੀ ਗੱਲ ਹੈ, ਇਹ ਗੁਰੂ ਪ੍ਰਤੀ ਪਿਆਰ ਦੀ ਗੱਲ ਹੈ। ਸਹਿਦਾ ਮਲਾ ਕਹਿੰਦਾ ਪਾਤਸ਼ਾਹ ਜਦੋਂ ਮੈਂ ਬੇੜੀ ਨੂੰ ਕਿਨਾਰੇ 'ਤੇ ਲਾਵਾਂਗਾ ਨਾ, ਤੁਸੀਂ ਬੇੜੀ ਵਿੱਚੋਂ ਉੱਤਰ ਜਾਣਾ ਅਤੇ ਮੇਰਾ ਵਸਿਆ ਹੋਇਆ ਸੰਸਾਰ ਉੱਜੜ ਜਾਣਾ, ਮੈਂ ਨਹੀਂ ਚਾਹੁੰਦਾ ਤੁਸੀਂ ਬੇੜੀ ਵਿੱਚ ਉਤਰੋ, ਮੇਰਾ ਜੀ ਕਰਦਾ ਮੈਂ ਤੁਹਾਡੇ ਚਰਨਾਂ ਵਿੱਚ ਰਵਾਂ, ਇਹ ਬੇੜੀ ਹੈ ਜਿਹਦੇ ਵਿੱਚ ਮੈਂ ਤੁਹਾਡੇ ਚਰਨਾਂ ਵਿੱਚ ਬੈਠਾ, ਤੁਹਾਡੇ ਚਰਨਾਂ ਵਿੱਚ ਖਲੋ ਕੇ ਆਨੰਦ ਪ੍ਰਾਪਤ ਕਰ ਰਿਹਾ, ਅਤੇ ਜਦੋਂ ਮੈਂ ਬੇੜੀ ਨੂੰ ਕਿਨਾਰੇ 'ਤੇ ਲਾਵਾਂਗਾ ਤੁਹਾਡਾ ਅਤੇ ਮੇਰਾ ਵਿਛੋੜਾ ਪੈ ਜਾਏਗਾ। ਮੁਹੱਬਤ ਹੀ ਦੁਨੀਆਂ ਵਿੱਚ ਉਹ ਸਹਿਜਾ ਮਲਾ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਜੋ ਕੁਝ ਮੁਖਾਤਬ ਹੋ ਕੇ ਕਹਿਣ ਲੱਗਾ, ਆਪਣੇ ਦਿਲ ਦੇ ਪਿਆਰ ਦਾ ਪ੍ਰਗਟਾਵਾ ਕਰਨ ਲੱਗਾ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਰ
ਜਰਿਆ ਜਾਣਾ ਨਹੀਂ, ਥੋੜਾ ਫੇਰ ਵਿਛੋੜਾ ਸਤਿਗੁਰ ਜਰਿਆ ਜਾਣਾ ਨਹੀਂ, ਥੋੜਾ ਫੇਰ ਵਿਛੋੜਾ ਸਤਿਗੁਰ ਜਰਿਆ ਜਾਣਾ ਨਹੀਂ, ਥੋੜਾ ਫੇਰ ਵਿਛੋੜਾ ਸਤਿਗੁਰ ਜਰਿਆ ਜਾਣਾ ਨਹੀਂ। ਉਸ ਪਾਰ ਲਵਾਂ ਮੈਂ ਨਹੀਂ ਚਾਹੁੰਦਾ ਬੇੜੀ ਨੂੰ ਮੈਂ ਘਰ ਉਸ ਪਾਰ ਲਵਾਂ, ਪੈਰ ਕੁਹਾੜਾ ਆਪਣੇ ਹੱਥੀਂ ਆਪੇ ਮਾਰ ਲਵਾਂ ਪੈਰ ਕੁਹਾੜਾ ਆਪਣੇ ਹੱਥੀ ਆਪੇ ਮਾਰ ਲਵਾਂ ਇਹੀ ਪਲ ਤਾਂ ਮੇਰੀ ਜ਼ਿੰਦਗੀ ਦਾ ਸਰਮਾਇਆ ਹੈ ਇਹੀ ਪਲ ਤਾਂ ਮੇਰੀ ਜ਼ਿੰਦਗੀ ਦਾ ਸਰਮਾਇਆ ਹੈ ਆਪ ਹੋ ਜਾਣੀ ਜਾਣ ਜਿਵੇਂ ਮੈਂ ਵਕਤ ਲੰਘਾਇਆ ਹੈ ਆਪ ਹੋ ਜਾਣੀ ਜਾਣ ਜਿਵੇਂ ਮੈਂ ਵਕਤ ਲੰਘਾਇਆ ਹੈ ਆਬਾਦ ਹੋਇਆ ਸੱਚ ਪੁੱਛੋ ਤਾਂ ਮੇਰਾ ਤਾਂ ਜੱਗ ਅੱਜ ਆਬਾਦ ਹੋਇਆ ਦੀਦ ਤੁਹਾਡੇ ਕੀਤੇ ਦਿਲ ਮੇਰਾ ਸ਼ਾਦ ਹੋਇਆ ਦੀਦ ਤੁਹਾਡੇ ਕੀਤੇ ਦਿਲ ਮੇਰਾ ਸ਼ਾਦ ਹੋਇਆ ਸੱਚ ਪਮਤੀ ਸੈਦਾ ਜਾਣੀ ਜਾਣ ਤੁਸੀਂ ਆਖੇ ਸੱਚ ਪਮਤੀ ਸੈਦਾ ਜਾਣੀ ਜਾਣ ਤੁਸੀਂ ਦਿਲ ਮੇਰੇ ਦੀ ਹਸਰਤ ਤੋਂ ਨਾਹੀਂ ਅਣ ਜਾਣ ਤੁਸੀਂ ਦਿਲ ਮੇਰੇ ਦੀ ਹਸਰਤ ਤੋਂ ਨਾਹੀਂ ਅਣ ਜਾਣ ਤੁਸੀਂ ਛੋੜਾ ਸਤਗੁਰ ਜਰਿਆ ਜਾਣਾ ਨਹੀਂ ਥੋੜਾ ਫੇਰ ਵਿਛੋੜਾ ਸਤਗੁਰ ਜਰਿਆ ਜਾਣਾ ਨਹੀਂ
ਅੱਜ ਬਸ ਇੰਨਾ ਅੱਗੇ ਕੀ ਹੋਏਗਾ ਇਹ ਵਿਚਾਰ ਕੱਲ ਨੂੰ ਸ਼ਾਮ ਦੇ ਦੀਵਾਨ ਵਿੱਚ ਫਿਰ ਇਸੇ ਥਾਂ ਤੋਂ ਆਰੰਭ ਕਰਕੇ ਗੁਰੂ ਪਾਤਸ਼ਾਹ ਰਹਿਮਤ ਕਰਨ ਇਹਨਾਂ ਨੂੰ ਅੱਗੇ ਸਮਝਣ ਦਾ ਕਹਿਣ ਦਾ ਯਤਨ ਕਰਾਂਗੇ ਇੰਨੇ ਸ਼ਬਦ ਪ੍ਰਵਾਨ ਕਰੋ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ ਆਪਣੇ ਇਤਿਹਾਸ ਦੇ ਸਤਿਕਾਰ ਵਿੱਚ ਬੇਅੰਤ ਮਾਣ ਦੇ ਕੇ ਨਿਵਾਜ਼ੇ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਖਜ਼ਾਨੇ ਭਰਪੂਰ ਕਰਨ ਕਮਾਈ 'ਚ ਵਾਧਾ ਕਰਨ ਕਮਾਈ 'ਚ ਬਰਕਤ ਪਾਉਣ ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ ਮਾਨਜੋਗ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਗੁਰਾਂ ਨੂੰ ਮੈਂ ਬੇਨਤੀ ਕਰੀ ਸੀ ਕਿ ਨਾਨਕ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਉਹ ਕਰਨਗੇ, ਫਿਰ ਅਰਦਾਸ ਹੋਵੇਗੀ ਕਿਉਂਕਿ ਦਾਸਾਂ ਨੇ ਇਸੇ ਦੀ ਗ੍ਰਹਿ ਵਿਖੇ ਜਾਣਾ। ਇਸ ਕਰਕੇ ਪ੍ਰੋਗਰਾਮ ਨੂੰ ਆਪ ਅਸੀਂ ਨਾਨਕ ਸਾਹਿਬ ਦੇ 6 ਪੌੜੀਆਂ ਦਾ ਗਾਇਨ ਨਹੀਂ ਕੀਤਾ, ਭਾਈ ਸਾਹਿਬ ਹੋਰਾਂ ਨੇ ਦਾਸਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਬਹੁਤ ਬਹੁਤ ਧੰਨਵਾਦ ਆਪ ਸਾਰੀ ਸੰਗਤ ਦਾ, ਧੰਨਵਾਦ। ਆਓ ਫਤਿਹ ਪ੍ਰਵਾਨ ਕਰਕੇ ਸੀਸ ਬਖਸ਼ਿਸ਼ ਕਰੋ। ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।